कीर्तना सुमरथ वर्णन तेरा को प्रभु नानक दे कर रथ फिरत फिरत प्रव्याया प्रयाता शरणाए नानक की प्रभु बेनती अपनी पलती लाए लिखे विच नानो जी जन्म तुम्हारे Thank you.
ਸੰਕੋਚ ਰਹੇ ਹੋਏ ਆ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰੂ ਦਰਬਾਰ ਵੱਲ ਚੱਲੇ ਆ। ਜਦ ਤੋਂ ਆਪਦੇ ਮਨ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਰਤਵਾੜਾ ਸਾਹਿਬ ਸੰਗਰਾਮ ਦਾ ਸਮਾਗਮ ਅਟੈਂਡ ਕਰਨਾ ਹੈ ਤੇ ਉੱਥੇ ਜਾਣਾ ਹੈ, ਉਸ ਵੇਲੇ ਤੋਂ ਜਿੰਨੇ ਘਰ ਦੇ ਕੰਮ ਕੀਤੇ ਨੇ, ਜਿੰਨਾ ਸਫ਼ਰ ਕੀਤਾ, ਉਹ ਸਾਰਾ ਲੇਖੇ ਵਿੱਚ ਪੈ ਗਿਆ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਇਸ ਤਰ੍ਹਾਂ ਵੀ ਲੇਖੇ 'ਚ ਪੈ ਜਾਂਦਾ। ਗੁਰੂ ਦਸਵੇਂ ਪਾਤਸ਼ਾਹ ਆਪਦੇ ਜਦੋਂ ਆਪ ਬਰਾਤ ਜਾਂਦੇ ਸੀ ਤਾਂ ਕਾਫੀ ਸਿੰਘ ਪਹਿਰੇ 'ਤੇ ਲੱਗਿਆ ਕਰਦੇ ਸੀ। ਉੱਥੇ ਇੱਕ ਰਾਸ ਧਾਰੀਏ ਆਏ ਹੋਏ ਰਾਸ ਪਾਉਂਦੇ ਸੀ। ਜਿਹੜੇ ਸਿੰਘ ਪਹਿਰਾ ਦੇ ਹਟੇ ਦੂਸਰਿਆਂ ਨੂੰ ਕਿਹਾ ਕਿ ਪ੍ਰੇਮੀਓ ਅਸੀਂ ਰਾਸ ਦੇਖਿਆ ਹੀ ਹੈ। ਗੁਰੂ ਦਸ਼ਮੇਸ਼ ਪਿਤਾ ਜੇ ਆਵਾਜ਼ ਦੇਣ ਤਾਂ ਕਹਿ ਦਿਓ ਵੀ ਉਹਨਾਂ ਦਾ ਪਹਿਰਾ ਤਾਂ ਹੋ ਹਟਿਆ ਜੀ, ਸਾਡਾ ਪਹਿਰਾ ਚਲੇ ਗਏ। ਉਹ ਕਹਿਣ ਲੱਗੇ ਵੀ ਦੇਖੋ ਮਹਾਰਾਜ ਅੰਤਰਜਾਮੀ ਨੇ, ਉਹ ਸਭ ਜਾਣਦੇ ਨੇ, ਦੇਖਿਆ ਉਹ ਤੁਹਾਡੇ ਆਪਣੀ ਜ਼ਿੰਮੇਵਾਰੀ ਹੈ। ਬੜੀ ਦੇਰ ਤੱਕ ਆਪ ਰਾਸ ਦੇਖਦੇ ਰਹੇ, ਰਾਮਲੀਲਾ ਹੋ ਰਹੀ ਸੀ। ਦੂਸਰੇ ਦਿਨ ਜਦ ਡਿਊਟੀ 'ਤੇ ਆਏ ਉਸ ਵੇਲੇ ਇੱਕ ਸਿੰਘ ਨੇ ਕਿਹਾ ਕਿ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਹਿਰਾ 10 ਵਜੇ ਤੱਕ ਖਤਮ ਹੋਇਆ ਸੀ ਰਾਤ ਦੇ, ਉਹ 3-4 ਘੰਟੇ ਜਾ ਕੇ ਰਾਸ ਦੇਖਦੇ ਰਹੇ ਅਤੇ ਗੈਰ ਹਾਜ਼ਰ ਹੋ ਗਏ ਡਿਊਟੀ ਤੋਂ। ਮਹਾਰਾਜ ਨੇ ਸਾਰੇ ਪਹਿਰੇਦਾਰਾਂ ਨੂੰ ਬੁਲਾਇਆ, ਸੰਗਤ ਵੀ ਦੇਖ ਰਹੀ ਹੈ, ਕਹਿਣ ਲੱਗੇ ਹੁਣ ਦੱਸੋ ਕੀ ਕਹਿ ਰਹੇ ਹੋ। ਸਾਰੀ ਗੱਲ ਦੱਸੀ ਕਿ ਸੱਚੇ ਪਾਤਸ਼ਾਹ ਆਹ ਜਿਹੜੇ ਇੱਧਰ ਸਿੰਘ ਖੜੇ ਨੇ ਇਹ ਡਿਊਟੀ ਛੱਡ ਕੇ ਉਤਰਾਸ ਦੇਖਣ ਲੱਗ ਗਏ, ਇਹ ਗੈਰ ਹਾਜ਼ਰ ਹੋ ਗਏ ਡਿਊਟੀ 'ਤੇ, ਅਸੀਂ ਹਾਜ਼ਰ ਰਹੇ। ਮਹਾਰਾਜ ਕਹਿੰਦੇ ਗੈਰ ਹਾਜ਼ਰ ਹਾਜ਼ਰ, ਹਾਜ਼ਰ ਗੈਰ ਹਾਜ਼ਰ। ਸਾਰੇ ਹੈਰਾਨ ਹੋ ਗਏ ਵੀ ਇਹ ਮਹਾਰਾਜ ਦਾ ਕੀ ਬਚਨ ਹੈ। ਸੱਚੇ ਪਾਤਸ਼ਾਹ ਸਮਝ ਨਹੀਂ ਆਈ ਗੱਲ, ਕਹਿੰਦੇ ਪਿਆਰਿਓ ਇਹਨਾਂ ਨੂੰ ਪੁੱਛੋ ਕੀ ਦੇਖਿਆ ਸੀ। ਇਹਨਾਂ ਨੇ ਕੁਛ ਵੀ ਨਹੀਂ ਦੇਖਿਆ, ਇਹ ਤਾਂ ਸਾਡੇ ਆਲੇ ਦੁਆਲੇ ਹੀ ਘੁੰਮਦੇ ਰਹੇ ਨੇ ਵੀ ਕਿਤੇ ਮਹਾਰਾਜ ਆਵਾਜ਼ ਨਾ ਦੇ ਦੇਣ ਅਤੇ ਫਸ ਨਾ ਜਾਈਏ ਅਸੀਂ। ਅਤੇ ਤੁਸੀਂ ਜਿਹੜੇ ਸਰੀਰ ਕਰਕੇ ਇੱਥੇ ਖੜੇ ਸੀ, ਮਨ ਕਰਕੇ ਤੁਸੀਂ ਉੱਥੇ ਰਚਨਾ ਰਚ ਕੇ ਦੇਖ ਰਹੇ ਸੀ ਵੀ ਹੁਣ ਐਂ ਹੁੰਦਾ ਹੁਣ ਐਂ ਹੁੰਦਾ ਐਂ ਹੁੰਦਾ ਹੁਣ ਐਂ, ਇਸ ਕਰਕੇ ਹਾਜ਼ਰੀ ਮਨ ਦੀ ਹੋਇਆ ਕਰਦੀ ਹੈ। ਤਨ ਦੀ ਹਾਜ਼ਰੀ ਵੀ ਠੀਕ ਹੈ ਪਰ ਮਨ ਦੀ ਹਾਜ਼ਰੀ ਬਹੁਤ ਵੱਡੀ ਚੀਜ਼ ਹੈ। ਜੇ ਮਨ ਨਹੀਂ ਸਾਡਾ ਸਾਥ ਦਿੰਦਾ ਕਿਸੇ ਥਾਂ ਦੇ ਉੱਤੇ, ਪੂਜਾ ਪਾਠ ਕਰਦੇ ਹਾਂ, ਨਾਮ ਜਪਦੇ ਹਾਂ, ਮਨ ਸਾਥ ਨਹੀਂ ਦੇ ਰਿਹਾ, ਸਰੀਰ ਭਾਵੇਂ ਚੌਂਕੜਾ ਮਾਰ ਕੇ ਬੈਠਾ, ਉਹ ਥਾਂ ਨਹੀਂ ਪੈਂਦਾ, ਲੇਖੇ 'ਚ ਨਹੀਂ ਪੈਂਦਾ। ਸਰੀਰ ਤਾਂ ਬੈਠਾ ਹੈ, ਮਨ ਵਿੱਚੋਂ ਨਿਕਲ ਗਿਆ। ਬੜੀ ਵਾਰ ਮਹਾਰਾਜ ਨੇ ਸਮਝਾਇਆ, ਗੁਰੂ ਨਾਨਕ ਪਾਤਸ਼ਾਹ ਨੇ ਦੌਲਤ ਖਾਨ ਨੂੰ ਸਮਝਾਇਆ ਸੀ ਕਿ ਨਮਾਜ਼ ਮਨ ਦੀ ਹੋਇਆ ਕਰਦੀ ਹੈ। ਐਸਾ ਦੱਸਦੇ ਨੇ ਕਿ ਇੱਕ ਵਾਰੀ ਕੋਈ ਨਮਾਜ਼ੀ ਵੱਡਾ ਸਰਦਾਰ ਨਮਾਜ਼ ਪੜ੍ਹ ਰਿਹਾ ਸੀ ਤੇ ਲੈਲਾ ਅੱਗੇ ਦੀ ਆਪਣੀ ਧੁਨ ਵਿੱਚ ਲੰਘੀ ਜਾ ਰਹੀ ਸੀ। ਉਹਦੇ ਖਿਆਲ ਮਜਨੂੰ ਵੱਲ ਸੀ ਤੇ ਜਿਸ ਵਕਤ ਉਹ ਅੱਗੇ ਦੀ ਲੰਘ ਗਈ ਤਾਂ ਉਸ ਵੇਲੇ ਉਹ ਸਰਦਾਰ ਨੇ ਸਮਝਿਆ ਕਿ ਮੇਰੀ ਜੋ ਨਮਾਜ਼ ਹੈ ਕਜ਼ਾ ਹੋ ਗਈ, ਖੰਡਿਤ ਹੋ ਗਈ, ਕਿਉਂਕਿ ਔਰਤ ਅੱਗੇ ਦੀ ਲੰਘ ਗਈ ਹੈ। ਉਸ ਵੇਲੇ ਉਸਨੇ ਬਹੁਤ ਰੌਲਾ ਪਾਇਆ ਤੇ ਮੁਕੱਦਮਾ ਕਾਜ਼ੀ ਤੱਕ ਪਹੁੰਚ ਗਿਆ। ਬਿਆਨ ਹੋਏ ਦੋਹਾਂ ਦੇ, ਕਹਿਣ ਲੱਗੀ ਕਾਜ਼ੀ ਸਾਹਿਬ ਮੈਂ ਇੱਕ ਬੇਨਤੀ ਕਰਨੀ ਹੈ, ਤੁਸੀਂ ਨਿਆਂ ਕਰਨਾ। ਇਹ ਹੈ ਕਿ ਮੈਂ ਇੱਕ ਮਨੁੱਖ ਨੂੰ ਪਿਆਰ ਕੀਤਾ, ਉਹ ਮਨੁੱਖ ਵਾਹਿਗੁਰੂ ਨੇ ਬਣਾਇਆ, ਵਾਹਿਗੁਰੂ ਉਹ ਤੋਂ ਹਜ਼ਾਰ ਹਾਂ ਗੁਣਾ ਵੱਡਾ ਹੈ, ਤੇ ਮੈਂ ਉਸ ਮਨੁੱਖ ਦੇ ਪਿਆਰ ਵਿੱਚ ਇੰਨੀ ਲੀਨ ਹੋ ਗਈ ਕਿ ਮੈਨੂੰ ਇਹ ਪਤਾ ਹੀ ਨਾ ਲੱਗਿਆ ਵੀ ਇਹ ਨਮਾਜ਼ੀ ਕਿੱਥੇ ਨਮਾਜ਼ ਪੜ੍ਹਦਾ ਸੀ। ਇਹ ਉਸ ਮਨੁੱਖ ਤੋਂ ਹਜ਼ਾਰ ਹਾਂ ਗੁਣਾ ਜੋ ਵੱਡਾ ਪ੍ਰਭੂ ਹੈ, ਪਰਮੇਸ਼ਰ ਹੈ, ਉਹਦੀ ਯਾਦ ਵਿੱਚ ਜੁੜਿਆ ਬੈਠਾ ਸੀ। ਇਹਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਇਹਦੇ ਅੱਗੇ ਦੀ ਨੰਗੀ ਹਾਂ? ਗੱਲ ਇੱਕ ਨੁਕਤਾ ਸੀ ਜਿਹੜਾ ਸਮਝਾਉਣਾ ਸੀ, ਉਹਦੇ ਜੋ ਵੱਡਾ ਖਾਨ ਸੀ ਸਮਝ 'ਚ ਆ ਗਿਆ, ਕਹਿਣ ਲੱਗਿਆ ਮੈਂ ਤਾਂ ਬੜਾ ਗੁਨਾਹਗਾਰ ਹਾਂ, ਪੜ੍ਹਦਾ ਮੈਂ ਨਮਾਜ਼ ਹਾਂ, ਦੇਖਦਾ ਮੈਂ ਇਹਦੇ ਵੱਲ ਸੀ ਸੱਚਮੁੱਚ। ਉਹ ਕਹਿਣ ਲੱਗੀ ਕਾਜ਼ੀ ਸਾਹਿਬ ਗੈਰ ਹਾਜ਼ਰ, ਇਹਨੇ ਆਪਣੀ ਨਮਾਜ਼ ਆਪ ਖੰਡਿਤ ਕੀਤੀ ਹੈ ਕਿਉਂਕਿ ਮੇਰੇ ਵੱਲ ਦੇਖਦਾ ਸੀ, ਇਹਦਾ ਧਿਆਨ ਪਰਮੇਸ਼ਰ ਵੱਲ ਖੁਦਾ ਵੱਲ ਤਾਂ ਹੈ ਨਹੀਂ ਸੀ। ਸੋ ਇੱਕ ਨੁਕਤਾ ਹੈ ਵੀ ਜਦੋਂ ਅਸੀਂ ਪੂਜਾ ਪਾਠ ਬੰਦਗੀ ਕਰਦੇ ਹਾਂ, ਸਾਡਾ ਮਨ ਹਾਜ਼ਰੀ ਚਾਹੀਦਾ, ਜੇ ਮਨ ਹਾਜ਼ਰੀ 'ਚ ਨਾ ਹੋਵੇ ਗਲਤ ਹੋ ਜਾਇਆ ਕਰਨਾ। ਭਜਨ ਕਰੋ ਚਾਹੇ ਥੋੜ੍ਹਾ ਕਰੋ, ਪਰ ਮਨ ਦੀ ਹਾਜ਼ਰੀ ਦਾ ਕਰੋ, ਮਨ ਹਾਜ਼ਰ ਹਜ਼ੂਰ ਰਹੇ, ਮਨ ਛਾਲਾ ਨਾ ਮਾਰੇ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਸੋ ਇਸ ਕਰਕੇ ਜਦ ਤੋਂ ਆਪਦੇ ਖਿਆਲ ਵਿੱਚ ਮਨ ਵਿੱਚ ਇਹ ਫੁਰਨਾ ਆਇਆ ਕਿ ਅਸੀਂ ਜਾਣਾ ਸੰਗਰਾਮ ਦਾ ਦੀਵਾਨ ਸੁਣਨ ਵਾਸਤੇ, ਉਸ ਵੇਲੇ ਤੋਂ ਬਾਅਦ ਚਾਹੇ ਪਸ਼ੂਆਂ ਨੂੰ ਪੱਠੇ ਪਾਏ ਨੇ, ਚਾਹੇ ਬੱਚਿਆਂ ਨੂੰ ਸਕੂਲ ਭੇਜਿਆ, ਚਾਹੇ ਹੋਰ ਕੋਈ ਕੰਮ ਕਰੇ ਨੇ, ਉਹ ਸਮਾਂ ਸਾਰਾ ਹੀ ਡਾਈਵਰਟ ਹੋ ਕੇ ਵਾਹਿਗੁਰੂ ਦੇ ਲੇਖੇ 'ਚ ਪੈ ਗਿਆ। ਜਦ ਚੱਲ ਕੇ ਆਏ ਉਹ ਸ਼ਰਧਾ ਦੀ ਝੋਲੀ ਲੈ ਕੇ, ਉਸ ਵੇਲੇ ਗੁਰੂ ਤੋਂ ਦਾਤਾਂ ਮਿਲਦੀਆਂ ਨੇ ਉਹ ਬਖਸ਼ਿਸ਼ਾਂ ਵਾਸਤੇ, ਜਿਹਦੇ ਹਿਰਦੇ ਸ਼ਰਧਾ ਹੈ ਉਹਦੀ ਝੋਲੀ ਭਰੀ ਜਾਂਦੀ ਹੈ, ਖਾਲੀ ਨਹੀਂ ਮਿਲ ਰਿਹਾ ਕਰਦੀ ਗੁਰੂ ਘਰ ਤੋਂ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਜੋ ਥੋੜ੍ਹਾ ਸਮਾਂ ਹੈ, ਚਿੱਤ ਬਿਰਤੀਆਂ ਨੂੰ ਇਕਾਗਰ ਕਰਨਾ ਅਤੇ ਬਚਨ ਸਮਝਣ ਦਾ ਯਤਨ ਕਰਨਾ। ਸੰਸਾਰ ਦੇ ਅੰਦਰ ਹਰ ਰੋਜ਼ ਸਾਨੂੰ ਸੋਚਣਾ ਪੈਂਦਾ, ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਇਹ ਫਰਮਾਨ ਕੀਤਾ ਹੈ ਕਿ ਜਦ ਭਾਈ ਸੂਰਜ ਦਿਨ ਭਰ ਦਾ ਕੰਮ ਤੁਹਾਡਾ ਮੁੱਕ ਜਾਵੇ ਅਤੇ ਸੂਰਜ ਡੁੱਬ ਰਿਹਾ ਹੋਵੇ, ਦਿਨ ਲੰਘ ਚੁੱਕਿਆ ਹੋਵੇ ਅਤੇ ਰਾਤ ਸ਼ੁਰੂ ਹੋਣ ਵਾਲੀ ਹੋਵੇ, ਉਸ ਵੇਲੇ ਮੱਧ ਸਮਾਂ ਹੁੰਦਾ, ਉਸ ਵੇਲੇ ਸੰਧ ਹੁੰਦੀ ਹੈ। ਸੰਧ ਦੋ ਹਨੇਰਾ ਅਤੇ ਚਾਨਣਾ ਆਪਸ ਵਿੱਚ ਮਿਲ ਰਹੇ ਹੁੰਦੇ, ਚਾਨਣੇ ਨੂੰ ਛੁੱਟੀ ਹੋ ਰਹੀ ਹੁੰਦੀ ਹੈ, ਹਨੇਰਾ ਆ ਰਿਹਾ ਹੁੰਦਾ, ਦਿਨ ਨੂੰ ਦਿਨ ਲੰਘ ਗਿਆ ਹੁੰਦਾ, ਰਾਤ ਆ ਰਹੀ ਹੁੰਦੀ ਹੈ। ਉਸ ਵੇਲੇ ਅਸੀਂ ਰਹਿਰਾਜ ਸਾਹਿਬ ਦਾ ਪਾਠ ਕਰਦੇ ਹਾਂ, ਉਹਦੇ 'ਚ ਹਰ ਰੋਜ਼ ਜਿਹੜਾ ਧਿਆਨ ਵਾਲਾ ਬੰਦਾ ਹੈ ਉਹਨੂੰ ਹੌਲ ਪੈ ਜਾਂਦਾ ਹੈ। ਜਦੋਂ ਇਹ ਪੜ੍ਹਦਾ ਹੈ ਭਈ ਪ੍ਰਾਪਤ ਮਾਨੁੱਖ ਦੇ ਉਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਬਿਲ ਸਾਲ ਸੰਗਤ ਭਜ ਕੇ ਬਹੁਨਾਮ, ਸਰੰਜਾਮ ਲਾਗ ਭਵਜਲ ਤਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਸੱਚ ਦੀ ਆਵਾਜ਼ ਉਹਦੇ ਹਿਰਦੇ 'ਚ ਗੂੰਜਦੀ ਹੈ, ਵਾਹਿਗੁਰੂ ਦਾ ਸ਼ਬਦ ਬਖਸ਼ਿਆ ਹੋਇਆ ਹਿਰਦੇ 'ਚ ਗੂੰਜ ਕੇ ਉਹਨੂੰ ਜਗਾਉਂਦਾ, ਉਹ ਪ੍ਰੇਮੀਆਂ ਦਿਨ ਤਾਂ ਲੰਘਿਆ ਤੇਰਾ, ਹੁਣ ਰਾਤ ਆਉਣ ਵਾਲੀ ਹੈ ਅਤੇ ਅੰਮ੍ਰਿਤ ਵੇਲਾ ਨੇੜੇ ਹੀ ਹੈ, ਤੇਰੇ ਕੋਲ ਵੱਡਾ ਜ਼ਰੂਰੀ ਕੰਮ ਇਹ ਹੈ ਕਿ ਤੂੰ ਬੜੀਆਂ ਜੂਨਾਂ 'ਚੋਂ ਲੰਘ ਕੇ ਆਇਆ ਅਤੇ ਹੁਣ ਤੈਂ ਪ੍ਰਭੂ ਨੂੰ ਮਿਲਣਾ ਐਸੇ ਜਨਮ ਦੇ ਅੰਦਰ, ਹੁਣ ਤੂੰ ਗਫਲਤ ਨਾ ਕਰੀ, ਗਫਲਤ ਕਰੋਗੇ ਤੂੰ ਖਾਵੋਗੇ ਮਾਰ, ਜੇ ਗਫਲਤ ਕੀਤੀ ਤਾਂ ਮਾਰ ਪਏਗੀ, ਕਿਉਂਕਿ ਇੰਨਾ ਜਿਹੜਾ ਵੱਡਾ ਜਨਮ ਹੈ ਇਹ ਸਾਰਾ ਹੀ ਵਿਰਥਾ ਚਲਿਆ ਜਾਏਗਾ। ਯਾ ਜਗ ਮੈਂ ਇੱਕ ਇੱਕ ਆਇਆ, ਆਇਆ ਤਾਂ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ, ਕਿਉਂਕਿ ਐਸਾ ਮਹਾਂਪੁਰਸ਼ਾਂ ਦਾ ਅਨੁਭਵੀ ਮਹਾਂਪੁਰਸ਼ ਜਿਹੜੇ ਅੰਦਰਲੀਆਂ ਗੱਲਾਂ ਜਾਣਦੇ ਨੇ, ਉਹ ਕਹਿੰਦੇ ਵੀ ਜਿਸ ਵਕਤ ਇਹ ਮਾਤਾ ਦੇ ਪੇਟ ਵਿੱਚ ਹੁੰਦਾ ਹੈ ਉਸ ਵੇਲੇ ਇਹਦੀ ਸੁਰਤ ਜਿਹੜੀ ਹੁੰਦੀ ਹੈ ਉਹ ਸ਼ਬਦ ਦੀ ਧੁੰਨ ਨਾਲ ਲੱਗੀ ਹੁੰਦੀ ਹੈ। ਕਿਸੇ ਦੀ ਵੀ ਸੁਰਤ ਸ਼ਬਦ ਦੇ ਨਾਲ ਲੀਨ ਹੋ ਜਾਵੇ ਉਹਨੂੰ ਪਿਛਲਾ ਸਮਾਂ ਨਜ਼ਰ ਆਉਣ ਲੱਗ ਜਾਂਦਾ। ਜਿੰਨੀ ਜ਼ਿਆਦਾ ਇਕਾਗਰਤਾ ਜਾਏਗੀ ਉਨੀ ਦੂਰ ਤੱਕ ਦ੍ਰਿਸ਼ਟੀ ਖੁੱਲ੍ਹ ਜਾਏਗੀ। ਇਹ ਜੀਵ 100 ਜਨਮ ਦੇਖਦਾ ਮਾਤਾ ਦੇ ਪੇਟ 'ਚ, ਇੱਕ ਸੁਪਨਿਆਂ ਮੰਗਣ ਲੰਘਦਾ ਇਹਦਾ ਜਨਮ, ਇੱਕ ਘੂਕ ਨੀਂਦ ਵਿੱਚ ਹੁੰਦਾ, ਨਾਮ ਦੀ ਧੁੰਨ ਵਿੱਚ ਮਸਤ ਹੁੰਦਾ, ਲੇਕਿਨ ਜਨਮ ਦੱਸਦੇ ਹੁੰਦੇ ਨੇ। ਇਕੱਲਾ ਇਕੱਲਾ ਦੇਖਦਾ ਵੀ ਆਹ ਮੇਰਾ ਪੁੱਤਰ ਸੀ, ਆਹ ਮੇਰੀਆਂ ਧੀਆਂ ਸੀ, ਆਹ ਮੇਰੇ ਘਰ ਵਾਲੀ ਸੀ, ਆਹ ਮੇਰਾ ਮਾਂ ਸੀ, ਮੇਰੀ ਮਾਂ ਸੀ, ਆਹ ਮੇਰਾ ਪਿਤਾ ਸੀ, ਐ ਮੈਂ ਰਾਜਗੱਦੀ ਦੇ ਉੱਤੇ ਬੈਠਾ ਸੀ ਅਤੇ ਮੈਂ ਪਰਮੇਸ਼ਰ ਦਾ ਭਜਨ ਨਾ ਕਰਿਆ ਅਤੇ ਦਰਗਾਹ ਵਿੱਚ ਜਾ ਕੇ ਮੈਨੂੰ ਆਹ ਸਜ਼ਾ ਮਿਲੀ, ਫਿਰ ਮੈਨੂੰ ਦੂਸਰਾ ਜਨਮ ਮਿਲਿਆ। ਉਹਦੇ ਬਾਰੇ ਦੇਖਦਾ, ਤੀਸਰੇ ਬਾਰੇ ਦੇਖਦਾ, 100 ਜਨਮ ਦਾ ਗਿਆਨ ਉਸਨੂੰ ਮਹਾਂਪੁਰਸ਼ ਦੱਸਦੇ ਨੇ ਕਿ ਮਾਤਾ ਦੇ ਪੇਟ ਵਿੱਚ ਹੋਇਆ ਕਰਦਾ। ਉਸ ਵੇਲੇ ਇੱਕ ਨਿਰਣੇ ਤੇ ਪਹੁੰਚਦਾ ਵੀ ਮੈਂ ਇਹ ਗੇੜੇ ਕਿਉਂ ਖਾ ਰਿਹਾ, ਮੈਨੂੰ ਇਹ ਚੱਕਰ ਕਿਉਂ ਲੱਗ ਰਹੇ ਨੇ। ਤਾਂ ਪਤਾ ਲੱਗਦਾ ਹੈ ਕਿ ਮੈਂ ਜਦੋਂ ਵੀ ਸੰਸਾਰ 'ਚ ਗਿਆ ਉਸ ਵੇਲੇ ਪਰਮੇਸ਼ਰ ਨੂੰ ਭੁੱਲਿਆ। ਜੇ ਮੇਰੇ ਪਰਮੇਸ਼ਰ ਯਾਦ ਰਹਿ ਜਾਵੇ ਤਾਂ ਮੈਂ ਜਿਹੜਾ ਹੁਣ ਮੈਨੂੰ ਜਨਮ ਮਿਲਣਾ ਇਹਦੇ, ਜੇ ਮੈਨੂੰ ਪਰਮੇਸ਼ਰ ਯਾਦ ਰਹਿ ਜਾਵੇ ਤਾਂ ਮੈਂ ਆਪਣਾ ਕੰਮ ਕਰ ਲਵਾਂਗਾ, ਪ੍ਰਭੂ ਨੂੰ ਮਿਲ ਲਵਾਂਗਾ। ਆਹ ਛੋਟੀ ਜਿਹੀ ਗੱਲ ਹੈ ਜਿਹਦੇ ਉੱਤੇ ਅਸੀਂ ਗੁਰਦੁਆਰਿਆਂ 'ਚ ਆਉਂਦੇ ਹਾਂ, ਨਿਤਨੇਮ ਕਰਦੇ ਹਾਂ, ਅੰਮ੍ਰਿਤ ਛਕਦੇ ਹਾਂ, ਹੋਰ ਕਿੰਨਾ ਕੁਛ ਕਰਦੇ ਹਾਂ, ਆਹੀ ਗੱਲ ਹੈ ਸਾਹਮਣੇ। ਸਿਆਣੇ ਕਹਿੰਦੇ 100 ਹੱਥ ਲੱਜ ਸਿਰੇ 'ਤੇ ਗੰਢ। ਅਸਲੀ ਬਾਤ ਇਹ ਹੈ ਕਿ ਅਸੀਂ ਯਤਨ ਬੇਅੰਤ ਕਰਦੇ ਹਾਂ ਤਾਂ ਵੀ ਅਸੀਂ ਇਹ ਜਨਮ ਦੇ ਅੰਦਰ ਪ੍ਰਭੂ ਨੂੰ ਮਿਲ ਕੇ ਆਪਣਾ ਜੰਮਣ ਮਰਨ ਦਾ ਚੱਕਰ ਕੱਟ ਦਈਏ, ਕਿਉਂਕਿ ਜਨਮ ਮਰਨ ਵਿੱਚ ਦੁੱਖ ਸਵਾਇਆ, ਬਹੁਤਾ ਦੁੱਖ ਹੈ। ਉਸ ਵੇਲੇ ਅਰਦਾਸ ਕਰਦਾ ਵੀ ਹੇ ਪ੍ਰਭੂ, ਆਹ ਜਿਹੜੀ ਮੇਰੀ ਹਾਲਤ ਹੋਈ ਹੈ ਨਾ, ਮੈਂ ਸਿਰ ਭਰਨੇ ਲਟਕ ਰਿਹਾ, ਪੈਰ ਉੱਪਰ ਨੂੰ ਹੈ ਅਤੇ ਮੇਰਾ ਸਿਰ ਹੇਠਾਂ ਨੂੰ ਹੈ, ਮੁੱਖ ਤਲਾ ਸਿਰ ਉੱਪਰ ਹੈ, ਬਸੰਦੜੋ ਹਥੜੇ ਥਾਏ, ਕੁਛ ਮੈਨੂੰ ਦਿਸਦਾ ਨਹੀਂ ਹੈ, ਕੁਛ ਮੈਨੂੰ ਸੁਣਦਾ ਨਹੀਂ ਹੈ, ਬੜੇ ਹੀ ਮਾੜੇ ਥਾਂ ਦੇ ਵਿੱਚ ਮੈਂ ਵਸ ਰਿਹਾ ਅਤੇ ਕੁੰਭੀ ਨਰਕ ਦਾ ਦੁੱਖ ਮੈਂ ਭੋਗ ਰਿਹਾ, ਅਤੇ ਹੁਣ ਜੇ ਮੈਨੂੰ ਤੂੰ ਇਸ ਨਰਕ 'ਚੋਂ ਕੱਢ ਦੇ ਪ੍ਰਭੂ ਤਾਂ ਮੈਂ ਹਾਂ। ਮੈਨੂੰ ਇਸ ਗੱਲ ਦਾ ਹੁਣ ਪੱਕਾ ਗਿਆਨ ਹੋ ਗਿਆ ਅਤੇ ਮੈਂ ਹੁਣ ਕਿਸੇ ਚੀਜ਼ ਵਿੱਚ ਨਹੀਂ ਫਸਦਾ, ਮੈਂ ਹੁਣ ਤੇਰਾ ਨਾਮ ਹੀ ਜਪਾਂਗਾ। ਵਾਰ ਵਾਰ ਬੇਨਤੀਆਂ ਕਰਦਾ, ਆਵਾਜ਼ ਆਉਂਦੀ ਹੈ, ਇਹ ਜੀਵ ਤੇਰੇ ਵਹਿਦੇ ਸਾਰੇ ਝੂਠੇ, ਤੇਰੇ ਕੌਲ ਕਲਾਰ ਕਰਾਰ ਝੂਠੇ, ਨਹੀਂ ਪ੍ਰਭੂ ਮੈਂ ਦਿਨ ਰਾਤ ਨਾਮ ਜਪਾਂਗਾ। ਕਹਿਣ ਲੱਗੇ, ਇਹ ਜੀਵ ਜੇ ਤੂੰ ਮੇਰਾ ਨਾਮ ਦਿਨ ਰਾਤ ਜਪੇਗਾ ਨਾ, ਤਾਂ ਫਿਰ ਪਿਆਰਿਆ ਇੱਕ ਗੱਲ ਸਮਝ ਲੈ, ਤੇਰੇ ਸਾਰੇ ਕੰਮ ਮੈਂ ਕਰਿਆ ਕਰੂੰਗਾ। ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਜਿਹਨੂੰ ਨਾਮ ਦਾ ਪਿਆਰ ਹੋ ਗਿਆ, ਵਾਹਿਗੁਰੂ ਦੇ ਕੰਮ ਸਾਰੇ ਆਪੇ ਹੀ ਕਰਦਾ, ਆਪਣੇ ਆਪ ਹੀ ਕਰਦਾ, ਆਪਣੇ ਸੇਵਕੀ ਆਖੇ ਆਪੇ ਰਾਖੇ ਆਪੇ ਨਾਮ ਜਪਾਵੈ, ਜੈ ਜੈ ਕਾਜ ਕਰ ਸੇਵਕੀ ਤਹਾਂ ਤਹਾਂ ਉਠਤਾਵੈ, ਸੇਵਕ ਉਹ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕਰ ਪੈ ਸੇਵਕ ਤਤਕਾਲ ਹੋ ਜਾਵੇ। ਦੇਰ ਨਹੀਂ ਹੁੰਦੀ, ਉਸੇ ਵੇਲੇ ਹੋ ਜਾਂਦਾ। ਜੇ ਬੇਣੀ ਨੇ ਪਰਮੇਸ਼ੁਰ ਆਰਾਧਨਾ ਕਰਿਆ, ਹੋਇਆ ਕਿ ਘਰ ਵਾਲੀ ਲੜਦੀ ਹੈ, ਗਾਲਾਂ ਕੱਢਦੀ ਹੈ ਵੀ ਤੂੰ ਕਿੱਥੇ ਚਲੇ ਜਾਂਦਾ, ਕਿਹੜਾ ਤੇਰਾ ਰਾਜਾ। ਉਹ ਕਹਿੰਦਾ ਸਾਰੇ ਰਾਜਿਆਂ ਤੋਂ ਵੱਡਾ ਰਾਜਾ ਹੈ ਮੇਰਾ, ਜਿਹਦੀ ਮੈਂ ਜਿਹਦੀ ਹਾਜ਼ਰੀ 'ਚ ਜਾ ਕੇ ਮੈਂ ਹਰੀ ਜਸ ਕਰਾਂ। ਕਹਿੰਦੀ ਬੜਾ ਕਠੋਰ ਹੈ ਉਹ ਤਾਂ, ਉਹਨੂੰ ਪਤਾ ਨਹੀਂ ਵੀ ਸਾਨੂੰ ਖਾਣ ਪੀਣ ਨੂੰ ਵੀ ਕੁਛ ਚਾਹੀਦਾ, ਪਹਿਨਣ ਨੂੰ ਵੀ ਚਾਹੀਦਾ, ਬੱਚਿਆਂ ਨੂੰ ਵੀ ਲੋੜਾਂ ਨੇ, ਕਿਹਾ ਜਿਹਾ ਉਹ ਰਾਜਾ ਹੈ। ਉਹ ਨਹੀਂ ਪਰਵਾਹ ਕਰਦਾ, ਲੇਕਿਨ ਰਾਜੇ ਨੇ ਦੇਖ ਲਿਆ, ਰਾਜਿਆਂ ਦੇ ਰਾਜੇ ਵਾਹਿਗੁਰੂ ਨੇ ਦੇਖ ਲਿਆ ਵੀ ਮੇਰੇ ਭਗਤ ਦਾ ਮਨ ਦੁਖਦਾ ਇਸ ਗੱਲ ਦੇ ਉੱਤੇ। ਉਸੇ ਵੇਲੇ ਗੱਡੇ ਭਰ ਕੇ ਇੰਨਾ ਸਮਾਨ ਦੇ ਆਇਆ, ਬੇਅੰਤ ਨੂੰ ਲਿਖਿਆ ਕਿ ਬੇਅੰਤ ਖਰਚੀ ਪਹੁੰਚਾਵਾ, ਬੇਅੰਤ ਖਰਚ ਪਹੁੰਚਾ ਤਾ, ਜਿਹੜਾ ਸਾਰੀ ਜ਼ਿੰਦਗੀ ਨਹੀਂ ਸੀ ਮੁੱਕਣਾ। ਕਿਉਂ ਕਰਿਆ? ਕਿਉਂਕਿ ਨਾਮ ਪਿਆਰਾ ਲੱਗਦਾ ਸੀ ਉਹਨੂੰ। ਨਾਮਦੇਵ ਜੀ ਨੂੰ ਜੇ ਨਾਮ ਪਿਆਰਾ ਲੱਗਦਾ ਸੀ ਤਾਂ ਪਰਮੇਸ਼ਰ ਬੇਦੀ ਦਾ ਰੂਪ ਧਾਰ ਕੇ ਆ ਗਿਆ, ਕਰੋੜਾਂ ਬ੍ਰਹਮੰਡਾਂ ਨੂੰ ਜਿਹੜਾ ਇੱਕ ਫੁਰਨੇ ਨਾਲ ਸਾਜ ਦਿੰਦਾ ਹੈ, ਉਹ ਕੌਤਕ ਕੀ ਕਰਦਾ? ਮਨੁੱਖ ਬਣ ਕੇ ਆ ਗਿਆ, ਸਰਕੜਿਆਂ ਦੇ ਗੱਡੇ, ਸਮਾਨ ਦੇ ਗੱਡੇ ਭਰੇ ਹੋਏ, ਆਪ ਆ ਕੇ ਆਪਣੇ ਹੱਥਾਂ ਦੇ ਨਾਲ ਸਰਗਲਾ ਚਿਣ ਚਿਣ ਕੇ ਛਪਰੀ ਬਣਾ ਰਿਹਾ। ਉਹ ਕਹਿੰਦਾ ਪਿਆਰਿਆ, ਜੇ ਤੇਰਾ ਇਹ ਹਾਲ ਹੋਏਗਾ ਜਿਵੇਂ ਤੂੰ ਮੇਰੇ ਨਾਲ ਕੌਲ ਕਰਾਰ ਕਰਦਾ ਹੈ ਤਾਂ ਫਿਰ ਤੇਰੇ ਕੰਮ ਮੈਂ ਕਰਾਂਗਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਫਿਰ ਸਾਰਾ ਸੰਸਾਰ ਤੇਰੇ ਅਧੀਨ ਹੋਵੇਗਾ। ਪਰ ਤੈਨੂੰ ਪਤਾ ਹੈ ਬਾਹਰ ਮਾਇਆ ਹੈ, ਮਾਇਆ ਇੱਕ ਖੇਲ ਵਾਸਤੇ ਮੈਂ ਰਚੀ ਹੈ, ਇਹ ਜੀਵ ਮੈਨੂੰ ਤਾਂ ਭੁੱਲ ਜਾਂਦਾ, ਮਾਇਆ 'ਚ ਫਸ ਜਾਂਦਾ। ਯਾ ਜਗ ਮੈਂ ਇੱਕ ਇੱਕ ਆਇਆ, ਜਨਮਤ ਮੋਇਓ ਮੋਹ ਨਹੀਂ ਮਾਇਆ, ਗਰਭ ਕੁੰਡ ਮੈਂ ਉਰਜ ਤਪ ਕਰਤਾ, ਸਾ ਸਾ ਸਿਮਰਤਾ ਰਹਿਤੇ, ਉਰਜ ਭਰਿਓ ਜੋ ਛੋੜ ਛਡਾਨਾ, ਦੇਵਨਹਾਰ ਮਨੋ ਵਿਸ਼ਰਾਮ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਲੁਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅੰਮ੍ਰਿਤਾ। ਮਾਇਆ ਕੰਮ ਕੀ ਕਰਦੀ ਹੈ? ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਦਾ ਕੰਮ ਹੈ ਰੱਬ ਨੂੰ ਭੁਲਾਉਣਾ ਤੇ ਮੋਹ ਪੈਦਾ ਕਰ ਦੇਣਾ ਨਾਲ ਦੀਆਂ ਨਾਸ਼ਵਾਨ ਚੀਜ਼ਾਂ ਦੇ ਨਾਲ। ਪਰਮੇਸ਼ਰ ਭੁੱਲ ਗਿਆ, ਮੋਹ ਪੈਦਾ ਹੋ ਗਿਆ ਤੇ ਪਰਮੇਸ਼ਰ ਦਾ ਜਿਹੜਾ ਭਾਵ ਸੀ, ਪਿਆਰ ਸੀ, ਉਹ ਹਟ ਗਿਆ ਤੇ ਜਿਹੜੇ ਨਾਸ਼ਵੰਤ ਚੀਜ਼ਾਂ, ਕਰਮਾਂ ਦੇ ਬੰਨੇ ਹੋਏ ਰਿਸ਼ਤੇਦਾਰ, ਪੁੱਤਰ ਧੀਆਂ ਆਏ ਸੀ ਉਹਦੇ ਵਿੱਚ ਮੋਹ ਲਾ ਲਿਆ ਤੇ ਜਨਮ ਵਿਰਥਾ ਚਲਿਆ ਗਿਆ ਉਸਦਾ। ਕਹਿੰਦੇ ਬਾਹਰ ਮਾਇਆ ਹੈ, ਉਹ ਮਾਇਆ ਨਾਲ ਇਹ ਜੀਵ ਤੇਰਾ ਵਾਹ ਪੈਣਾ। ਕਹਿੰਦਾ ਮੈਨੂੰ ਹੁਣ ਦੇਖੋ ਮਹਾਰਾਜ, ਪੂਰੀ ਸੁਰਤ ਹੈ, ਮੈਂ ਸਵਾਸ ਸਵਾਸ ਤੇਰਾ ਨਾਮ ਜਪਾਂਗਾ, ਇਸ ਤਰ੍ਹਾਂ ਦਾ ਵਾਅਦਾ ਕਰਦਾ, ਕੌਲ ਕਰਾਰ ਕਰਦਾ,
ਮੈਂ ਨਾਮ ਜਪਾਂਗਾ ਤੇਰਾ, ਇੱਥੇ ਮੈਨੂੰ Thank you.
ਜਾ ਤੇ ਮੈਂ ਤੇਰਾ ਨਾਮ ਜਪਾਂ। ਕਹਿਣ ਲੱਗੇ ਇਹ ਜੀਵ ਤੇਰੇ ਕੌਲ ਤੇ ਕਰਾਰ ਕੀਤੇ ਹੋਏ ਸਾਰੇ ਝੂਠੇ ਹੁੰਦੇ। ਇੱਕ ਵਾਰੀ ਤੈਨੂੰ ਮੈਂ ਮਨੁੱਖ ਬਣਾਇਆ, ਬੜੀ ਵਾਰੀ ਤੇਰਾ ਤੇਰੀ ਵਾਰੀ ਆਈ ਹੈ।